दीपक जी, तुहाडा बहुत बहुत स्वागत है। सत श्री अकाल जी।
ਸਤਿ ਸ਼੍ਰੀ ਅਕਾਲ ਵੀਰੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਲੁਧਿਆਣੇ ਵਿੱਚ ਚੋਣਾਂ ਦੇ ਨਤੀਜੇ ਆ ਗਏ ਨੇ ਤੇ 10 ਜਿਹੇ ਉਮੀਦਵਾਰ ਰਹੇ ਜਿਹੜੇ ਕਿ ਨੋਟਾਂ ਤੋਂ ਵੀ ਹਾਰ ਗਏ।
ਬਿਲਕੁਲ ਵੀਰੇ ਜੀ, ਨਤੀਜੇ ਲਗਭਗ ਉਸੇ ਤਰ੍ਹਾਂ ਆਏ ਜਿਸ ਤਰ੍ਹਾਂ ਦੇ ਕਿਆ ਅਫਵਾਹੀਆਂ ਸੀਗੀਆਂ। ਔਰ ਜਿਸ ਤਰ੍ਹਾਂ ਗੱਲ ਹੁੰਦੀ ਆਈ ਹੈ ਕਿ ਜ਼ਿਮਨੀ ਚੋਣ ਦੇ ਵਿੱਚ ਅਕਸਰ ਸੱਤਾਧਾਰੀ ਧਿਰ ਦਾ ਹੱਥ ਉੱਪਰ ਰਹਿੰਦਾ, ਔਰ ਉਸੇ ਤਰ੍ਹਾਂ ਹੋਇਆ ਵੀ ਕਿ ਜ਼ਿਮਨੀ ਚੋਣ ਦੇ ਵਿੱਚ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਜਿੱਤਣ 'ਚ ਕਾਮਯਾਬ ਹੋਈ
ਜੀ।
ਉਹਦੇ ਪਿੱਛੇ ਆਮ ਆਦਮੀ ਪਾਰਟੀ ਦੀ ਜਿੱਥੇ ਸਰਕਾਰ ਦੀ ਕਾਰਗੁਜ਼ਾਰੀ ਦਾ ਕੋਈ ਯੋਗਦਾਨ ਹੈ, ਉੱਥੇ ਹੀ ਉਹਨਾਂ ਦੀਆਂ ਆਪਣੀਆਂ ਕੁਝ ਕੀਤੀਆਂ ਹੋਈਆਂ ਉੱਪਰਲੀਆਂ ਮਿਹਨਤਾਂ ਦਾ ਨਤੀਜਾ, ਕੁਛ ਦੂਸਰੀਆਂ ਧਿਰਾਂ ਦੀ ਨਲਾਇਕੀ ਦਾ। ਚਲੋ, ਨਤੀਜੇ ਨਤੀਜੇ ਹੁੰਦੇ ਨੇ। ਬਿਲਕੁਲ ਤੁਸੀਂ ਦਰੁਸਤ ਫਰਮਾਇਆ ਕਿ ਆਮ ਆਦਮੀ ਪਾਰਟੀ ਜਿੱਥੇ ਜਿੱਤੀ ਆ, ਉੱਥੇ ਤੁਸੀਂ ਇਹ ਦੇਖੋ ਕਿ ਪਿਛਲੀ ਵਾਰ ਨਾਲੋਂ ਆਪਾਂ ਗੱਲ ਕਰ ਰਹੇ ਸੀਗੇ ਕਿ 13% ਵੋਟ ਘੱਟ ਪੋਲ ਹੋਈ ਹੈ। ਸੋ ਉਹ ਆਪਾਂ ਉਸ ਦਿਨ ਗੱਲ ਕਰ ਰਹੇ ਸੀਗੇ ਕਿ 90,000 ਦੀ ਵੋਟ ਪੋਲਿੰਗ ਜੇ ਬਣਦੀ ਹੈ ਤੇ ਅੰਦਾਜ਼ਾ ਲਾਇਆ ਜਾ ਰਿਹਾ ਕਿ ਬੀਜੇਪੀ 20,000, ਦਰਸ਼ਕਾਂ ਸਰੋਤਿਆਂ ਨੂੰ ਯਾਦ ਹੋਊਗਾ ਆਪਾਂ 2 ਦਿਨ ਪਹਿਲਾਂ ਹੀ ਗੱਲ ਕਰ ਰਹੇ ਸੀ
ਜੀ
ਕਿ ਬੀਜੇਪੀ ਜੇ 20,000 ਵੋਟ ਲੈ ਜਾਂਦੀ ਔਰ ਅਕਾਲੀ ਦਲ 10,000 ਦੇ ਗੇਟ 'ਤੇ ਰਹਿ ਜਾਂਦਾ ਤਾਂ 30,000 ਵੋਟੇ ਨਿਕਲ ਗਈ, ਇਹਦਾ ਮਤਲਬ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿੱਚ 60,000 ਵੋਟ ਚੁੱਕੇ ਡਾਉਣਾ। ਸੋ ਅੱਜ ਜੋ ਨਤੀਜੇ ਨੇ ਉਹ ਸਾਡੇ ਸਾਹਮਣੇ ਨੇ, ਸੰਜੀਵ ਅਰੋੜਾ ਆਮ ਆਦਮੀ ਪਾਰਟੀ 'ਤੇ 35,000 ਵੋਟ ਲੈ ਕੇ ਜਾਂਦੇ ਤੇ ਭਾਰਤਭੂਸ਼ਣ ਆਸ਼ੂ ਕਾਂਗਰਸ ਦੇ 24,000 ਵੋਟ ਲੈ ਕੇ ਜਾਂਦੇ, ਔਰ 35 x 24 ਕਰਕੇ ਦੇਖ ਲਓ 35,179 ਵੋਟਾਂ ਆਮ ਆਦਮੀ ਪਾਰਟੀ ਨੂੰ ਪਈਆਂ ਨੇ, 24,542 ਵੋਟਾਂ ਕਾਂਗਰਸ ਨੂੰ ਪਈਆਂ ਨੇ। ਸੋ 60,000 ਦੇ ਵਿੱਚ ਇਹਨਾਂ ਦਾ ਖੇਲ ਹੋਇਆ। ਸੋ ਦੂਸਰੇ ਪਾਸੇ ਬਿਲਕੁਲ ਜੀ ਭਾਰਤੀ ਜਨਤਾ ਪਾਰਟੀ 20,000 ਵੋਟ ਹੀ ਲੈ ਕੇ ਗਈ ਹੈ, 20,323 ਵੋਟਾਂ ਪਈਆਂ ਨੇ ਬੀਜੇਪੀ ਦੇ ਉਮੀਦਵਾਰ ਨੂੰ ਤੇ ਅਕਾਲੀ ਦਲ 8,203 ਵੋਟਾਂ ਲੈ ਕੇ ਗਿਆ। ਮਤਲਬ ਪਿਛਲੀ ਵਾਰ 2022 'ਚ 10,000 ਦਾ ਅੰਕੜਾ ਸੀ, ਇਸ ਵਾਰ 10,000 ਦਾ ਅੰਕੜਾ ਨਹੀਂ ਹੋਇਆ। ਚਲੋ ਆਪਾਂ ਕਹਿ ਸਕਦੇ ਹਾਂ ਵੋਟ ਪ੍ਰਸੈਂਟ ਵੀ ਘੱਟ ਪੋਲ ਹੋਈ ਹੈ
ਜੀ।
ਹੁਣ ਇਹ 4 ਉਮੀਦਵਾਰ ਨੇ ਜਿਨ੍ਹਾਂ ਦੇ ਆਲੇ ਦੁਆਲੇ ਆਪਾਂ ਕਹਿ ਰਹੇ ਸੀ ਚੋਣ ਘੁੰਮ ਰਹੀ ਆ, ਪਰ ਉਮੀਦਵਾਰ ਮੈਦਾਨ ਦੇ ਵਿੱਚ 14 ਸੀ ਤੇ 14 ਦੇ ਵਿੱਚੋਂ ਜੇ 4 ਇਹ ਨੇ ਤਾਂ 10 ਦਾ ਕੀ ਬਣਿਆ
ਜੀ?
ਸਵਾਲ ਤਾਂ ਇਹ ਹੈ ਕਿ ਜੇ 60-30 ਇਹਨਾਂ ਦੇ ਵਿੱਚ ਨਿਬੜ ਰੱਖੀ ਆ ਵੋਟ, ਹੈਨਾ, 90 ਦੇ ਗੇਟ ਦੇ ਵਿੱਚ 90,070 ਕੁ ਵੋਟਾਂ ਦਾ ਅੰਦਾਜ਼ਾ ਲਾਇਆ ਜਾ ਰਿਹਾ ਕਿ ਇੰਨੀਆਂ ਕੁ ਵੋਟਾਂ ਪੋਲ ਹੋਈਆਂ ਨੇ। ਸੋ ਹੁਣ ਉਸ ਦੇ ਹਿਸਾਬ ਨਾਲ ਜਦੋਂ ਮੈਂ ਦੇਖਦਾ ਤਾਂ ਬਿਲਕੁਲ ਜੀ 4 ਉਮੀਦਵਾਰਾਂ ਜਿਹੜੇ ਪਹਿਲੇ ਦੂਜੇ ਤੀਜੇ ਚੌਥੇ ਨੇ, ਇਹਨਾਂ ਚੋਂ 3 ਉਮੀਦਵਾਰ ਤਾਂ ਹਾਰ ਗਏ ਸਮਝ ਲਓ ਆਮ ਆਦਮੀ ਪਾਰਟੀ ਤੋਂ। ਸੰਜੀਵ ਅਰੋੜਾ ਤਾਂ ਭਾਰਤਭੂਸ਼ਣ ਹਾਰੂ ਭਾਰਤਭੂਸ਼ਣ ਆਸ਼ੂ ਹਾਰੇ ਨੇ 10,637 ਵੋਟਾਂ ਨਾਲ, ਜੀਵਨ ਗੁਪਤਾ ਬੀਜੇਪੀ ਵਾਲੇ ਹਾਰੇ ਨੇ 14,856 ਵੋਟਾਂ ਨਾਲ, ਤੇ ਐਡਵੋਕੇਟ ਪਰੋਪਕਾਰ ਸਿੰਘ ਅਕਾਲੀ ਦਲ ਵਾਲੇ ਹਾਰੇ ਨੇ 26,976 ਵੋਟਾਂ ਨਾਲ। ਤੇ 4 ਨੰਬਰ ਜੇ ਹੋ ਗਏ, 5ਵਾਂ ਨੰਬਰ ਨੋਟਾ ਦਾ ਬੀਜੇਪੀ
ਜੀ,
ਇਹਦਾ ਮਤਲਬ ਉਹ ਤੋਂ ਥੱਲੇ ਨੇ 10 ਉਮੀਦਵਾਰ ਨੋਟਾ ਤੋਂ ਵੀ, ਨੋਟਾਂ ਨੂੰ 793 ਵੋਟਾਂ ਪਈਆਂ। ਤੇ 6ਵੇਂ ਨੰਬਰ ਤੇ ਆਜ਼ਾਦ ਉਮੀਦਵਾਰ 280 ਵੋਟਾਂ ਪਈਆਂ, ਮਤਲਬ 793 ਤੋਂ ਬਾਅਦ ਸਿੱਧੀਆਂ 280
ਜੀ,
ਨੋਟਾ ਤੋਂ ਵੀ ਕਿੰਨਾ ਫਰਕ ਹੈ। ਉਹ ਤੋਂ ਬਾਅਦ ਨੈਸ਼ਨਲ ਲੋਕ ਪਾਰਟੀ ਹੈ ਕੋਈ 173। 8ਵੇਂ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਉਮੀਦਵਾਰ ਹੈ ਜਿਹਨੂੰ ਮਾਤਰ 171 ਵੋਟਾਂ ਪਈਆਂ ਨੇ, ਨਵਨੀਤ ਕੁਮਾਰ ਗੋਪੀ ਜਿਹੜਾ ਉਮੀਦਵਾਰ ਸੀਗਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ, 171 ਵੋਟਾਂ 8ਵੇਂ ਨੰਬਰ ਤੇ ਆ। ਤੇ 9ਵੇਂ ਨੰਬਰ ਤੇ ਦੁਨੀਆਂ ਭਰ ਚ ਮਸ਼ਹੂਰ ਨੀਟੂ ਸ਼ਟਰਾਂ ਵਾਲਾ, ਸੋ 112 ਵੋਟਾਂ ਉਹ ਲੈ ਗਿਆ ਜੀ, 9ਵੇਂ ਨੰਬਰ ਤੇ ਆਇਆ। ਇਹਨਾਂ 14 ਦੇ ਵਿੱਚ ਮਾਤਰ ਇੱਕ ਉਮੀਦਵਾਰ ਸੀ, ਮਹਿਲਾ ਉਮੀਦਵਾਰ ਰੇਨੂ ਜਿਹਨੂੰ 108 ਵੋਟਾਂ ਪਈਆਂ। ਤੇ ਉਸ ਤੋਂ ਬਾਅਦ ਫਿਰ ਬਾਕੀ 11, 12, 13, 14, 15 ਇਹ ਸਾਰੇ ਆਜ਼ਾਦ ਉਮੀਦਵਾਰ ਨੇ, 102, 87, 48, 27 ਤੇ ਸਭ ਤੋਂ ਘੱਟ ਵੋਟਾਂ 21 ਪਈਆਂ ਨੇ, ਜਿਹੜਾ ਮਤਲਬ 14ਵਾਂ ਉਮੀਦਵਾਰ ਆਪਾਂ ਕਹਿ ਸਕਦੇ ਹਾਂ ਜਿਹੜੇ 10 ਨੋਟਾਂ ਤੋਂ ਹਾਰੇ ਨੇ
ਜੀ।
ਸੋ ਇਹ ਸਥਿਤੀ ਤਾਂ ਹੈਗੀ ਹੈ ਜੀ ਇਸ ਪਹਿਲੂ ਤੋਂ। ਦੂਸਰਾ, ਜੇਕਰ ਆਪਾਂ ਰਾਊਂਡ ਵਾਈਜ਼ ਵੀ ਸਮਝਣਾ ਹੋਵੇ ਇਸ ਨਤੀਜਿਆਂ ਨੂੰ, ਤਾਂ 14 ਉਮੀਦਵਾਰ ਸੀ, 14 ਹੀ ਰਾਊਂਡ ਸੀ ਗਿਣਤੀ ਦੇ। ਪਹਿਲੇ 3 ਰਾਊਂਡ 'ਚ ਆਮ ਆਦਮੀ ਪਾਰਟੀ ਅੱਗੇ ਰਹੀ
ਜੀ,
ਅਗਲੇ 3 ਰਾਊਂਡਾਂ 'ਚ ਕਾਂਗਰਸ ਅੱਗੇ ਹੋਈ। ਸੋ ਇਹਦਾ ਮਤਲਬ 6 ਰਾਊਂਡ ਤੱਕ ਇੱਕ ਦੂਜੇ ਦਾ ਫਿਕਰ ਰਿਹਾ ਕਿ ਲੈ ਵੀ ਕੁਛ ਵੀ ਹੋ ਸਕਦਾ। ਬੇਸ਼ੱਕ 6 ਦੇ 6 ਰਾਊਂਡਾਂ 'ਚ ਆਮ ਆਦਮੀ ਪਾਰਟੀ ਦੀ ਲੀਡ ਟੁੱਟੀ ਨਹੀਂ, ਚਾਹੇ ਉਹ ਸ਼ੁਰੂ 'ਚ 3,000 ਸੀ, ਬਾਅਦ 'ਚੋਂ 2,200 ਤੇ ਆ ਗਈ, ਪਰ ਇਹ ਹੈ ਕਿ 3 ਪਹਿਲੀਆਂ 3 ਤੇ ਆਮ ਆਦਮੀ ਪਾਰਟੀ ਅੱਗੇ, ਅਗਲੀਆਂ 3 ਤੇ ਕਾਂਗਰਸ ਅੱਗੇ। ਉਹ ਤੋਂ ਬਾਅਦ ਫਿਰ ਬਸ ਚਲੋ ਚੱਲਦਾ, ਫਿਰ ਆਪ ਹੀ ਅੱਗੇ ਰਹੀ। ਸੋ 14 ਰਾਊਂਡਾਂ ਚੋਂ 11 ਰਾਊਂਡ ਆਮ ਆਦਮੀ ਪਾਰਟੀ ਨੰਬਰ 1 ਤੇ ਰਹੀ, 3 ਰਾਊਂਡ ਦੇ ਵਿੱਚ ਆਮ ਆਦਮੀ ਪਾਰਟੀ 2 ਨੰਬਰ ਤੇ ਆਈ
ਜੀ।
ਤੇ ਇੱਧਰ ਕਾਂਗਰਸ 3 ਰਾਊਂਡਾਂ 'ਚ ਨੰਬਰ 1 ਤੇ ਆਈ ਹੈ, 8 ਰਾਊਂਡਾਂ 'ਚ ਨੰਬਰ 2 ਤੇ ਆਈ ਹੈ। ਤੇ ਤਿੰਨ ਰਾਉਂਡਾਂ ਚ ਨੰਬਰ 3 ਤੇ ਵੀ ਗਈ ਹੈ। ਇਹਦਾ ਮਤਲਬ ਜਿਹੜੇ 3 ਰਾਉਂਡਾਂ ਚ ਉਹ ਨੰਬਰ 3 ਤੇ ਗਈ ਹੈ,
ਜੀ
ਉਹੀ 3 ਰਾਉਂਡ ਬੀਜੇਪੀ ਨੰਬਰ 2 ਤੇ ਆਈ ਹੈ।
ਜੀ
ਸੋ 3 ਰਾਉਂਡ ਚ ਬੀਜੇਪੀ ਨੇ ਕਾਂਗਰਸ ਨੂੰ ਵੀ ਕ੍ਰੋਸ ਕੀਤਾ ਤੇ 11 ਰਾਉਂਡ ਚ ਬੀਜੇਪੀ 3 ਤੇ ਰਹੀ ਹੈ। ਸੋ ਇਸ ਲਈ ਬੀਜੇਪੀ ਦਾ ਵੀ ਵੋਟ ਆਪਾਂ ਘੱਟ ਸ਼ੇਅਰ ਕਰਕੇ ਨਹੀਂ ਮੰਨ ਸਕਦੇ। ਜੇ 20,000 ਵੋਟ ਲੈ ਕੇ ਪਿਛਲੀ ਵਾਰ ਇਸ ਹਲਕੇ ਚੋਂ 18,000 ਦੀ ਲੀਡ ਸੀ ਜਦੋਂ ਲੋਕ ਸਭਾ ਚੋਣ ਹੋਈਆਂ ਬਿੱਟੂ ਦੀ,
ਜੀ
ਹੁਣ ਬਸ਼ਰਤੇ ਉਮੀਦਵਾਰ ਬਿੱਟੂ ਨਹੀਂ ਸੀ ਤੇ ਬਹੁਤ ਦੇਰ ਨਾਲ ਆਇਆ ਸੀ। ਇਹਦਾ ਮਤਲਬ ਬੀਜੇਪੀ ਸੰਭਾਵਨਾਵਾਂ ਤਲਾਸ਼ਣ ਲੱਗੀ ਆ ਹੁਣ। ਇਹ 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 ਅੰਕੜੇ ਕਿਤੇ ਨਾ ਕਿਤੇ ਸੰਕੇਤ ਕਰਦੇ ਆ ਕਿ ਕਿਸੇ ਵੀ ਧਿਰ ਨਾਲ ਉਹੇ ਜਿਹਾ ਨਹੀਂ ਹੋਇਆ ਕਿ ਬੜੀ ਜੱਗੋ ਤੇਰਵੀਂ ਹੋ ਗਈ, ਬੜਾ ਮਤਲਬ ਕਿ ਇੱਕ ਪਾਤਰ ਹੋ ਗਿਆ, ਇਹੋ ਜਿਹਾ ਨਹੀਂ ਹੋਇਆ ਕੁਛ।
ਜੀ
ਪਰ ਅੱਜ 5 ਜ਼ਿਮਨੀ ਚੋਣਾਂ ਦੇ ਨਤੀਜੇ ਆਏ ਆ ਪੂਰੇ ਮੁਲਕ ਦੇ ਵਿੱਚ, ਜਿਹਦੇ ਵਿੱਚ ਪੰਜਾਬ 'ਚ ਆਮ ਆਦਮੀ ਪਾਰਟੀ ਇੱਕ ਸੀਟ 'ਤੇ ਜਿੱਤ ਗਈ। ਗੁਜਰਾਤ ਦੇ ਵਿੱਚ 2 ਸੀਟਾਂ 'ਤੇ ਜ਼ਿਮਨੀ ਚੋਣ ਸੀ ਜਿਨ੍ਹਾਂ 'ਚੋਂ ਇੱਕ ਆਮ ਆਦਮੀ ਪਾਰਟੀ ਦੇ ਹੀ MLA ਕਰਕੇ ਖਾਲੀ ਹੋਈ ਸੀ, ਉੱਥੇ ਫਿਰ ਆਮ ਆਦਮੀ ਪਾਰਟੀ ਜਿੱਤੀ ਅਤੇ ਇੱਕ BJP ਲੈ ਗਈ। ਸੋ ਇਹ ਅਸਲੀ ਜਿੱਤ ਆਮ ਆਦਮੀ ਪਾਰਟੀ ਨੂੰ ਮੈਂ ਗੁਜਰਾਤ 'ਚ ਮੰਨਦਾ, ਜਿੱਥੇ ਤੁਸੀਂ ਸਰਕਾਰ ਨਹੀਂ ਹੈ ਤਾਂ ਵੀ ਤੁਸੀਂ ਜ਼ਿਮਨੀ ਚੋਣ ਜਿੱਤ ਰਹੇ ਹੋ।
ਜੀ
ਅਤੇ ਇਸੇ ਤਰ੍ਹਾਂ ਕੇਰਲਾ ਦੇ ਵਿੱਚ ਕਾਂਗਰਸ ਲੈ ਗਈ, ਪੱਛਮੀ ਬੰਗਾਲ 'ਚ TMC ਲੈ ਗਈ। ਸੋ ਸਰਕਾਰਾਂ ਤਾਂ ਜਿੱਤਦੀਆਂ ਹੁੰਦੀਆਂ ਨਾ। ਸੋ ਇਸ ਲਈ ਜੀ ਪੰਜਾਂ ਦੇ ਵਿੱਚੋਂ ਅੱਜ 5 ਨਤੀਜੇ ਆਏ ਨੇ ਜਿਨ੍ਹਾਂ 'ਚੋਂ 2 ਆਮ ਆਦਮੀ ਪਾਰਟੀ ਲੈ ਗਈ, 1 BJP, 1 ਕਾਂਗਰਸ ਅਤੇ 1 ਤ੍ਰਿਣਮੂਲ ਕਾਂਗਰਸ। ਸੋ ਕੁੱਲ 1,75,469 ਵੋਟਾਂ ਸੀ ਪੰਜਾਬ 'ਚ ਲੁਧਿਆਣੇ ਜ਼ਿਮਨੀ ਚੋਣ ਲਈ, ਜਿਹਚੋਂ 90,070 ਕੁ ਵੋਟਾਂ ਪੋਲ ਹੋਈਆਂ ਨੇ, ਅਤੇ ਸੰਜੀਵ ਅਰੋੜਾ 35,000, ਭਾਰਤ ਭੂਸ਼ਣਾ ਸੀ 24,000 ਹੈ, ਅਤੇ ਇਸੇ ਤਰ੍ਹਾਂ ਜੀਵਨ ਗੁਪਤਾ BJP 20,000, ਅਤੇ ਸ਼੍ਰੋਮਣੀ ਅਕਾਲੀ ਦਲ ਪਰਉਪਕਾਰ ਸਿੰਘ 8,000 ਵੋਟ ਪਈ ਆ, 8,203 ਵੋਟ ਮਤਲਬ। ਸੋ ਇਹ ਹੀ ਨਤੀਜਾ ਰਿਹਾ, 10,637 ਨਾਲ ਆਮ ਆਦਮੀ ਪਾਰਟੀ ਨੇ ਜ਼ਿਮਨੀ ਚੋਣ ਜਿੱਤ ਲਈ ਹੈ।
ਹੁਣ ਦੀਪਕ ਜੀ, ਅੱਛਾ ਅਗਲੀ ਗੱਲ ਇਹ ਦੱਸੋ, ਕਿਉਂਕਿ ਨਾਲ ਨਾਲ ਇਹ ਵੀ ਕਨਸੋਆਂ ਚੱਲਦੀਆਂ ਰਹੀਆਂ, ਕਿੰਨੀ ਵਾਰ ਤੁਸੀਂ ਵੀ ਇਸ ਬਾਰੇ ਗੱਲ ਸਾਂਝੀ ਕੀਤੀ ਆ ਕਿ ਸੰਜੀਵ ਅਰੋੜਾ ਜਿਹੜੇ ਕਿ ਵੈਸੇ ਸਿਟਿੰਗ ਰਾਜ ਸਭਾ ਦੇ MP ਨੇ, ਹੁਣ ਕਿਉਂਕਿ MLA ਦੀ ਚੋਣ ਜਿੱਤ ਗਏ ਲੁਧਿਆਣੇ ਤੋਂ, ਹੁਣ ਜਿਹੜੀ ਰਾਜ ਸਭਾ ਵਾਲੀ ਸੀਟ ਆ ਉੱਤੇ ਹੁਣ ਕਿਹੋ ਜਿਹੀ ਖੇਡ ਖੇਡੀ ਜਾ ਸਕਦੀ ਹੈ? ਪਹਿਲਾਂ ਅਸੀਂ ਕਿੰਨੀ ਵਾਰ ਇਹ ਗੱਲ ਕੀਤੀ ਹੈ ਵੀ ਕੀ ਸੰਜੀਵ ਅਰੋੜਾ ਦੀ ਜਿੱਤ, ਜੋ ਕਿ ਹੁਣ ਜਿੱਤ ਹੁਣ ਪੱਕੀ ਹੋ ਚੁੱਕੀ ਆ, ਕੀ ਇਹ ਅਰਵਿੰਦ ਕੇਜਰੀਵਾਲ ਦਾ ਰਾਹ ਪੱਧਰਾ ਕਰ ਦੇਵੇਗੀ ਰਾਜ ਸਭਾ ਦੇ ਵਿੱਚ ਬਤੌਰ MP ਵਜੋਂ ਜਾਣ ਦਾ? ਉੱਧਰਲੇ ਪਾਸਿਓਂ ਕੀ ਸੰਕੇਤ ਆ ਰਹੇ ਨੇ ਜੀ?
ਦੇਖੋ ਬਿਲਕੁਲ, ਇਹ ਤਾਂ ਪਹਿਲੇ ਦਿਨ ਤੋਂ ਹੀ ਇਹੀ ਸੀਗਾ ਕਿ ਚੋਣਾਂ ਅਜੇ ਡਿਕਲੇਅਰ ਵੀ ਨਹੀਂ ਹੋਈਆਂ ਸੀ, ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਸੰਜੀਵ ਅਰੋੜਾ ਨੂੰ ਬਤੌਰ ਉਮੀਦਵਾਰ ਲੁਧਿਆਣੇ ਉਤਾਰਤਾ ਸੀ। ਉਹ ਤੋਂ ਬਾਅਦ ਜਿਵੇਂ ਕੇਜਰੀਵਾਲ ਹੋਰਾਂ ਨੇ ਸ਼ਿੱਦਤ ਨਾਲ ਚੋਣ ਲੜੀ, ਜਿਵੇਂ ਸਾਰੀ ਟੀਮ ਦਿੱਲੀ ਵਾਲੀ ਇੱਥੇ ਝੋਕੀ, ਮੁੱਖ ਮੰਤਰੀ ਸਾਹਿਬ ਵੀ ਲਾਈ ਰੱਖੇ, ਪਰ ਸਾਰੀਆਂ ਵਿਰੋਧੀ ਧਿਰਾਂ ਜਿਹੜੀਆਂ ਆਮ ਆਦਮੀ ਪਾਰਟੀ ਦੇ ਖਿਲਾਫ ਲੜ ਰਹੀਆਂ ਸੀਗੀਆਂ, ਉਹਨਾਂ ਸਾਰਿਆਂ ਦਾ ਇੱਕੋ ਇੱਕ ਟਾਰਗੇਟ ਸੀ ਕਿ ਬਾਹਰੀ ਨੇ ਜੀ ਦਿੱਲੀ ਬਨਾਮ ਪੰਜਾਬ ਇਸ ਚੋਣ ਨੂੰ ਬਣਾਉਣ ਦੇ ਵਿੱਚ ਵਿਰੋਧੀ ਧਿਰਾਂ ਨੇ ਪੂਰੀ ਜ਼ੋਰ ਅਜਮਾਇਸ਼ ਕੀਤੀ, ਔਰ ਸ਼ਾਇਦ ਇਹਦੀ ਇਹ ਮਤਲਬ ਕਿ ਸਮੈਲ ਵੀ ਤੁਸੀਂ ਕਹਿ ਸਕਦੇ ਹੋ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਆਉਣ ਲੱਗ ਪਈ, ਇਹ ਵੀ ਕਿਤੇ ਖੇਡ ਵਿਗੜ ਨਾ ਜਾਵੇ। ਇਸੇ ਲਈ ਸ਼ਾਇਦ ਅਖੀਰਲਾ ਹਫ਼ਤਾ ਲਗਭਗ ਦਿੱਲੀ ਲੀਡਰਸ਼ਿਪ ਕਿਨਾਰੇ ਰਹੀ, ਸਿਰਫ ਅਖੀਰਲੇ ਦਿਨ ਮਨੀਸ਼ ਸਿਸੋਦੀਆ ਰੋਡ ਸ਼ੋਅ ਲਈ ਆਏ ਅਤੇ ਭਗਵੰਤ ਮਾਨ ਵੀ ਅੱਗੇ ਪਿੱਛੇ ਰਹੇ। ਸੋ ਇਹਦਾ ਮਤਲਬ ਇਹ ਵੀ ਇੱਕ ਪਹਿਲੂ ਰਿਹਾ ਕਿ ਕਿਤੇ ਇਹ ਮੁੱਦਾ ਨਾ ਦੇ ਲੋਕਲ ਲੋਕ ਹੀ ਵਿੱਚ ਫਿਰਦੇ ਨਜ਼ਰ ਆਵਾਂ। ਸੋ ਪਰ ਕੇਜਰੀਵਾਲ ਉਹਨਾਂ ਦਾ ਟਾਰਗੇਟ ਜੇ ਰਾਜ ਸਭਾ ਜਾਣਾ ਸੀ ਤਾਂ ਹੁਣ ਤਾਂ ਰਾਹ ਪੱਧਰਾ ਹੋ ਗਿਆ
ਜੀ।
ਜੇ ਵਿਰੋਧ ਹੋਊਗਾ ਵੀ ਹੋਈ ਜਾਊਗਾ ਤਾਂ ਜਾਣਾ ਚਾਹੁਣ ਜਾ ਸਕਦੇ ਨੇ, ਪੈਂਦਾ ਰੋਲਾ ਪਈ ਜਾਵੇ ਪਹਿਲਾਂ, ਬਾਕੀ 7 ਰਾਜ ਸਭਾ ਚੋਰੀ ਕਿਹੜਾ ਪੰਜਾਬ ਪੱਖੀ ਹੈ
ਜੀ,
ਹੈ ਨਾ? ਕਿਹਨੂੰ ਤੁਸੀਂ ਕਹਿ ਦੋਗੇ ਕਿ ਹਾਂ ਇੱਕ ਸੰਤ ਬਲਵੀਰ ਸਿੰਘ ਖਿੰਚਿਆ ਉਹਦੇ ਨਾਂ ਤੇ, ਤੁਸੀਂ ਜੇ ਕਹੋ ਵੀ ਤੇ ਬਾਕੀ ਕਿੰਨੇ ਕੁ ਪੰਜਾਬ ਦੇ ਮੁੱਦਿਆਂ ਤੇ ਕੋਈ ਬੋਲ ਪਾਉਂਦਾ ਖੜ ਪਾਉਂਦਾ? ਸੋ ਇਸ ਲਈ ਉਸੇ ਲਾਈਨ ਦੇ ਵਿੱਚ ਫਿਰ ਕੇਜਰੀਵਾਲ ਵੀ ਲੱਗ ਜਾਣਗੇ। ਪਰ ਅੱਜ ਜਿੱਤ ਦੀ ਖੁਸ਼ੀ ਮਨਾਉਂਦੇ ਆ ਅਰਵਿੰਦ ਕੇਜਰੀਵਾਲ ਨੇ ਦਿੱਲੀ 'ਚ ਪ੍ਰੈਸ ਕਾਨਫਰੰਸ ਕੀਤੀ ਹੈ, ਤੇ ਪ੍ਰੈਸ ਕਾਨਫਰੰਸ ਕਰਕੇ ਇੱਕ ਸਵਾਲ ਦੇ ਜਵਾਬ 'ਚ ਉਹਨਾਂ ਨੇ ਸਪਸ਼ਟ ਕਿਹਾ ਕਿ ਮੈਂ ਰਾਜ ਸਭਾ ਨਹੀਂ ਜਾ ਰਿਹਾ।
ਅੱਛਾ ਜੀ,
ਜੇ ਕੇਜਰੀਵਾਲ ਨਹੀਂ ਜਾ ਰਿਹਾ ਫਿਰ ਕੌਣ ਜਾ ਰਿਹਾ? ਦੂਸਰਾ ਨਾਮ ਸਭ ਤੋਂ ਬੜਾ ਜੀ ਚਰਚਾ 'ਚ ਰਿਹਾ ਮਨੀਸ਼ ਸਿਸੋਦੀਆ ਦਾ,
ਜੀ
ਫਿਰ ਮੰਨਿਆ ਜਾ ਰਿਹਾ ਕਿ ਮਨੀਸ਼ ਸਿਸੋਦੀਆ ਜਾ ਸਕਦੇ ਨੇ। ਕੁਝ ਕਹਿੰਦੇ ਕਿ ਨਹੀਂ ਜੀ, ਸੁਨੀਤਾ ਕੇਜਰੀਵਾਲ ਨੂੰ ਭੇਜਿਆ ਜਾ ਸਕਦਾ। ਫਿਰ ਤਾਂ ਅਰਵਿੰਦ ਕੇਜਰੀਵਾਲ ਗਏ ਤੇ ਸੁਨੀਤਾ ਕੇਜਰੀਵਾਲ ਗਏ, ਫਰਕ ਕੀ ਹੈ ਜੀ? ਫਿਰ ਤਾਂ ਮਸਲਾ ਕੋਠੀ ਦਾ ਤਾਂ ਵੀ ਮਿਲ ਜਾਣੀ ਹੈ, ਜੇ ਘਰ ਵਾਲੀ ਨੂੰ ਮਿਲੂਗੀ ਘਰ ਵਾਲੀ ਉੱਥੇ ਰਹਿ ਲੂ, ਜੇ ਘਰ ਵਾਲੀ ਨੂੰ ਮਿਲ ਗਈ ਘਰ ਵਾਲਾ ਉੱਥੇ ਰਹਿ ਲੂ। ਜੇ ਭਗਵੰਤ ਮਾਨ ਦੇ ਚੋਪਰ 'ਚ ਕੇਜਰੀਵਾਲ ਜੀ ਬੈਠ ਕੇ ਜਾ ਸਕਦੇ ਤਾਂ ਸੁਨੀਤਾ ਕੇਜਰੀਵਾਲ ਵਾਲੇ ਨਾਲ ਵੀ ਉੱਠ ਸਕਦੇ ਨੇ, ਫਿਰ ਤਾਂ ਕਿਤੇ ਸਰਕਾਰੀ ਗੱਡੀ ਹੋ ਸਹੀ। ਸੋ ਇਸ ਲਈ ਇਹ ਤਾਂ ਜੇ ਤਾਂ ਦੋਵਾਂ 'ਚ ਕੋਈ ਜਾਂਦਾ ਫਿਰ ਤਾਂ ਇੱਕੋ ਗੱਲ ਹੈ। ਜੇ ਮਨੀਸ਼ ਸਿਸੋਦੀਆ ਨੂੰ ਭੇਜਦੇ ਨੇ ਫਿਰ ਇੰਨਾ ਹੋ ਸਕਦਾ ਜੀ ਤੁਸੀਂ ਕਹੋ ਕਿ ਉਹਨੇ ਜੇਲ੍ਹ ਕੱਟੀ ਹੈ ਜੀ, ਉਹਨੇ ਆਹ ਕੀਤਾ ਜੀ, ਭਰੋਸੇਯੋਗ ਹੈ ਜੀ ਕੇਜਰੀਵਾਲ ਜੀ ਦਾ ਤਾਂ ਗਿਆ। ਪਰ ਸਵਾਲ ਇਹ ਹੈ ਕਿ ਪੰਜਾਬ ਨੂੰ ਕੀ ਦੇਣਾ? ਰਾਸ਼ਟਰਵਾਦ ਵੀ ਪੰਜਾਬ ਦੇ ਕੋਟੇ 'ਚੋਂ ਜਾਣਾ, ਅਤੇ ਕੀ ਕਿਸੇ ਪੰਜਾਬੀ ਨੂੰ ਮੌਕਾ ਮਿਲੂਗਾ? ਹੁਣ ਇਹਦੀ ਵੀ ਆਸ ਅੱਜ ਕੇਜਰੀਵਾਲ ਦੇ ਇਸ ਫੈਸਲੇ ਤੋਂ ਬਾਅਦ ਜਾਗੀ ਹੈ। ਪਰ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਇਕੱਲਾ ਇਹ ਨਹੀਂ ਕਿਹਾ ਕਿ ਮੈਂ ਰਾਸ਼ਟਰਵਾਦ ਨਹੀਂ ਜਾ ਰਿਹਾ,
ਜੀ
ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਇਹ ਸਾਡੀ ਵਰਕਿੰਗ ਕਮੇਟੀ ਫੈਸਲਾ ਕਰੂਗੀ ਕਿ ਕਿਹਨੇ ਜਾਣਾ। ਜੇ ਕੱਲ੍ਹ ਨੂੰ ਇਹ ਹੋਵੇ ਜੀ ਕਿ ਮੈਨੂੰ ਵਰਕਿੰਗ ਕਮੇਟੀ ਨੇ ਹੁਕਮ ਕਰਤਾ ਤੁਸੀਂ ਜਾਓ, ਫਿਰ
ਜੀ
ਠੀਕ ਹੈ ਨਾ, ਵੀ ਇਹ ਰਾਜਨੀਤੀ 'ਚ ਕੁਝ ਵੀ ਸੰਭਵ ਹੈ।
ਬਿਲਕੁਲ
ਪਰ ਫਿਰ ਵੀ ਅੱਜ ਜਿਵੇਂ ਉਹਨਾਂ ਨੇ ਸਾਹਮਣੇ ਆ ਕੇ ਕਿਹਾ, ਅੱਜ ਮੱਲਿਆ ਇਹੀ ਜਾ ਰਿਹਾ ਕਿ ਕੇਜਰੀਵਾਲ ਨਹੀਂ ਜਾਣਗੇ, ਉਹ ਆਪਣੀ ਥਾਂ 'ਤੇ ਕਿਸੇ ਹੋਰ ਨੂੰ ਭੇਜਣਗੇ। ਕੀ ਵਿਭਵ ਕੁਮਾਰ ਵੀ ਉਸ ਲਾਈਨ ਤੋਂ ਤੱਕਦੇ ਆ ਜਿਹਨਾਂ ਨੂੰ ਦਿੱਲੀ ਵੀ ਭੇਜਣ ਦੀ ਕੋਸ਼ਿਸ਼ ਹੋ ਗਈ ਸ਼ਵਾਤੀ ਮਾਲੀਮਾਲ ਦਾ ਅਸਤੀਫਾ ਲੈ ਕੇ, ਕਿ ਦੁਬਾਰਾ ਉਹਨਾਂ ਨੂੰ ਭੇਜਿਆ ਜਾ ਸਕਦਾ? ਕਿ ਇਹ ਸਾਰਾ ਕੁਛ ਉਹਨਾਂ ਲਈ ਹੋਇਆ? ਅਤੇ ਦੂਸਰੇ ਪਾਸੇ ਕੁਝ ਕਹਿੰਦੇ ਜੀ ਕਿ ਪਹਿਲਾਂ ਸੱਤਾਂ ਦੇ ਵਿੱਚੋਂ 3-4 ਸੀਟਾਂ ਰਾਜਸਭਾ ਦੀਆਂ ਵੇਚੀਆਂ ਗਈਆਂ, ਇਹ ਸ਼੍ਰੇਆਮ ਦੋਸ਼ ਲਾਉਂਦੇ ਆ ਕੁਝ ਲੋਕ, ਵਿਰੋਧੀ ਧਿਰਾਂ ਦੇ ਲੀਡਰ ਕਹਿ ਲਓ ਹੈ ਨਾ, ਕੁਝ ਵੱਖ ਵੱਖ ਧਿਰਾਂ ਕਹਿ ਲਓ, ਉਹ ਕਹਿੰਦੇ ਜੀ ਪਹਿਲਾਂ ਜੇ ਸੱਤਾਂ ਤੋਂ 4 ਵੇਚੀਆਂ ਨੂੰ 5 ਵੀ ਵੇਚ ਲੈਣਗੇ, ਇੱਥੋਂ ਤੱਕ ਗੱਲਾਂ। ਮਤਲਬ ਇਹ ਵੀ ਕੁਛ ਝੱਲਣਾ ਪੈ ਰਿਹਾ ਆਮ ਆਦਮੀ ਪਾਰਟੀ ਨੂੰ, ਉਹਨੂੰ ਸੋਚਣ ਦੀ ਲੋੜ ਹੈ ਕਿ ਇੱਥੋਂ ਤੱਕ ਸਥਿਤੀ ਕਿਉਂ ਬਣੀ ਆ। ਪਰ ਫਿਰ ਵੀ ਅੱਜ ਉਹਨਾਂ ਦੇ ਹਿੱਸੇ ਜਿੱਤ ਆਈ ਹੈ, ਅਤੇ ਅੱਜ ਉਹਨਾਂ ਦੇ ਘਰੇ ਖੁਸ਼ੀ ਹੈ, ਬਾਕੀ ਆਪਣਾ ਆਪਣਾ ਹਿਸਾਬ ਕਿਤਾਬ ਲਾਈ ਜਾਣ, ਅਗਲੀ ਜਿੱਤ ਦੀ ਖੁਸ਼ੀ ਮਨਾ ਰਹੇ ਨੇ, ਅਤੇ ਜਿਹਨੂੰ ਚਾਹੁੰਗੇ ਜੀ ਭੇਜ ਲੈਣਗੇ।
ਜੀ ਅੱਛਾ ਦੀਪਕ ਜੀ, ਇਹ ਦੱਸਿਓ ਥੋੜ੍ਹੀ ਜਿਹੀ ਹੋਰ ਜੇ ਪੁਣ ਛਾਣ ਕਰੀਏ ਆਮ ਆਦਮੀ ਪਾਰਟੀ ਨੂੰ ਜਿਹੜੀ ਜਿੱਤ ਨਸੀਬ ਹੋਈ ਲੁਧਿਆਣੇ ਵਾਲੀ ਸੀਟ 'ਤੇ, ਆਮ ਆਦਮੀ ਪਾਰਟੀ ਦੀ ਜਿੱਤ ਦਾ ਕੀ ਕੀ ਵਜ੍ਹਾ ਦੇਖੀ ਜਾ ਰਹੀ ਹੈ ਪਾਰਟੀ ਦੀ ਜਿੱਤ ਦੀ, ਅਤੇ ਬਾਕੀ ਕਿਉਂ ਹਾਰ ਗਏ, ਉਹਨਾਂ ਦੀ ਕਾਰਗੁਜ਼ਾਰੀ ਕਿੱਥੇ ਢਿੱਲੀ ਰਹੀ, ਅਤੇ ਆਮ ਆਦਮੀ ਪਾਰਟੀ ਕਿਵੇਂ ਅੱਗੇ ਨਿਕਲ ਗਈ?
ਦੇਖੋ ਆਪਾਂ 4 ਉਮੀਦਵਾਰਾਂ ਦੇ ਹਵਾਲੇ ਨਾਲ ਅਕਸਰ ਗੱਲ ਕਰਦੇ ਸੀ ਕਿ ਇਹਨਾਂ 'ਚੋਂ ਮੁਕਾਬਲਾ ਪਹਿਲੇ 2 ਆਮ ਆਦਮੀ ਪਾਰਟੀ ਅਤੇ ਕਾਂਗਰਸ 'ਚ ਹੋਏਗਾ, ਬਾਅਦ ਪੁੱਛਣਾ ਆਸ਼ੂ ਦੇ 50 ਕਰੋੜਾਂ 'ਚ ਹੋਏਗਾ, ਬਿਲਕੁਲ ਮੁਕਾਬਲਾ ਦੋਵਾਂ 'ਚ ਹੋਇਆ। ਪਰ ਆਪਾਂ ਨਾਲੇ ਵੀ ਗੱਲ ਕਰਦੇ ਸੀ ਕਿ ਜਿੱਤ ਹਾਰ ਅਕਾਲੀ ਦਲ ਅਤੇ ਬੀਜੇਪੀ ਦਾ ਵੋਟ ਬੈਂਕ ਵੀ ਤੈਅ ਕਰੇਗਾ। ਸੋ ਇਸ ਲਈ ਤੁਸੀਂ ਇਹ ਦੇਖੋ ਕਿ ਚੌਥੇ ਨੰਬਰ 'ਤੇ ਜਿਹੜੀ ਅਕਾਲੀ ਦਲ ਆਉਂਦਾ, ਅਕਾਲੀ ਦਲ ਨੂੰ ਲੱਗਦਾ ਸੀ ਕਿ ਜਿਵੇਂ ਸੁਖਬੀਰ ਬਾਦਲ ਉਹਨਾਂ ਨੇ ਮਿਹਨਤ ਕੀਤੀ, ਜਿਵੇਂ ਇਹਨਾਂ 14 ਦੇ 14 ਉਮੀਦਵਾਰਾਂ 'ਚੋਂ ਅਕਸ ਪੱਖੋਂ ਐਡਵੋਕੇਟ ਪਰੋਪਕਾਰ ਸਿੰਘ ਕਾਫ਼ੀ ਚੰਗੇ ਮੰਨੇ ਜਾ ਰਹੇ ਸੀ, ਉਸਦੇ ਬਾਵਜੂਦ ਵੀ ਉਹ ਕੋਈ ਕ੍ਰਿਸ਼ਮਾ ਨਹੀਂ ਕਰ ਸਕੇ, ਜਦੋਂ ਕਿ ਉੱਥੇ 23-24% ਸਿੱਖ ਵੋਟ ਵੀ ਹੈਗੀ ਹੈ, ਇਹ ਇਸੇ ਲੁਧਿਆਣਾ ਪੱਛਮੀ ਦੇ ਵਿੱਚ ਹੈ ਨਾ
ਜੀ।
ਅਤੇ ਉਹਦੇ ਬਾਵਜੂਦ ਵੀ ਮਤਲਬ ਜੇ ਆਪਾਂ ਪੰਥਕ ਬੋਰਡ ਦੇ ਹਵਾਲੇ ਦੇਖੀਏ ਤਾਂ ਵੀ, ਜੇ ਆਪਾਂ ਸ਼੍ਰੋਮਣੀ ਅਕਾਲੀ ਦੇ ਹਵਾਲੇ ਦੇਖੀਏ ਤਾਂ ਵੀ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਇੱਥੋਂ ਵੀ ਜਿੱਤਦੀ ਰਹੀ ਹੈ
ਜੀ,
ਤੋ ਅਕਾਲੀ ਬੀਜੇਪੀ ਇਸ ਵਿੱਚ ਜਿੱਤਦੀ ਵੀ ਰਹੀ ਹੈ, ਅਤੇ ਇਸ ਲਈ ਮਤਲਬ ਕਿ ਉਹ ਤਾਂ ਵੀ ਜੋ ਕ੍ਰਿਸ਼ਮਾ ਨਹੀਂ ਕਰ ਸਕੇ, ਫਿਰ ਇਹਦਾ ਮਤਲਬ ਅਕਾਲੀ ਦਲ ਅਜੇ ਵੀ ਪ੍ਰਵਾਨ ਨਹੀਂ ਚੜ ਰਿਹਾ, ਇੰਨਾ ਕੁਛ ਜੋੜ ਤੋੜ ਕਰਕੇ ਵੀ, ਸਾਰਾ ਕੁਛ ਕਰਕੇ ਵੀ ਅਕਾਲੀ ਦਲ ਅਜੇ ਵੀ ਲੋਕਾਂ ਦੇ ਲਈ ਮਤਲਬ ਮੇਨ ਧਾਰਾ ਦੇ ਵਿੱਚ ਨਹੀਂ ਹੈਗਾ। ਤੀਸਰੇ ਨੰਬਰ 'ਤੇ ਆਈ ਬੀਜੇਪੀ। ਬੀਜੇਪੀ ਨੇ ਸਭ ਤੋਂ ਲੇਟ ਉਮੀਦਵਾਰ ਦਿੱਤਾ, RSS ਦਾ ਉੱਥੇ ਠੀਕ ਠਾਕ ਕੰਮ ਹੈਗਾ ਲੁਧਿਆਣਾ ਸ਼ਹਿਰ ਦੇ ਵਿੱਚ, ਉਹਨਾਂ ਦੀ ਭੂਮਿਕਾ ਵੀ ਠੀਕ ਰਹੀ ਹੈ, ਉਹਦੇ ਕਾਰਨ ਹੀ ਇਹ ਵੋਟ ਵੀ ਜਿਹੜੀ ਨਿਕਲੀ ਹੈ ਤਾਂ ਵੀ ਇਹ ਮੰਨੀ ਜਾ ਰਹੀ, ਜਦੋਂ ਕਿ ਸਭ ਨੂੰ ਪਤਾ ਸੀ ਕਿ ਅੱਜ ਦੀ ਤਰੀਕ 'ਚ ਜੀਵਨ ਗੁਪਤਾ ਨਾਲ ਜਿੱਤਣ ਵਾਲੇ ਪੀਸੀਐਸ 'ਚ ਨੇ
ਜੀ,
ਤਾਂ ਵੀ ਉਹ ਜੇ 20,000 ਵੋਟ ਵੀ ਲੈ ਕੇ ਗਏ ਨੇ, 20,000+, ਤਾਂ ਵੀ ਇਹਦਾ ਮਤਲਬ RSS ਅਤੇ ਬੀਜੇਪੀ ਦਾ ਉੱਥੇ ਕੁਛ ਨਾ ਕੁਛ ਹੈਗਾ। ਔਰ ਵੋਟ ਸ਼ੇਅਰ ਦੇ ਹਿਸਾਬ ਨਾਲ ਇਹ ਮੰਨਿਆ ਜਾ ਰਿਹਾ ਕਿ ਬੀਜੇਪੀ ਹੁਣ ਇਹਦੇ ਵਿੱਚੋਂ ਇਹ ਵੀ ਦੇਖ ਰਹੀ ਹੋਏਗੀ ਕਿ 24,000 ਵੋਟ ਪਈ ਹੈ ਦੂਏ ਨੰਬਰ 'ਤੇ ਆਉਣ ਵਾਲੇ ਨੇ
ਜੀ,
ਅਤੇ ਸਾਨੂੰ 30,000 ਨੂੰ ਪੈ ਰਹੀ ਹੈ, 20,000 ਅਤੇ ਚੌਥੇ ਵਾਲੇ ਨੂੰ ਪੈ ਰਹੀ ਹੈ 8,000, 28,000 ਵੋਟ ਜੇ ਸਾਡੀ ਇਕੱਠੀ ਹੁੰਦੀ ਤਾਂ ਅਸੀਂ ਦੂਏ ਨੰਬਰ 'ਤੇ ਹੁੰਦੇ
ਜੀ।
ਇਹਦਾ ਮਤਲਬ ਕੀ ਇਹ ਜਿਮਨੀ ਚੋਣ ਅਕਾਲੀ ਦਲ ਅਤੇ ਬੀਜੇਪੀ ਨੂੰ ਫਿਰ ਨੇੜੇ ਲਿਆਉਣ ਦੀ ਕੋਸ਼ਿਸ਼ ਕਰ ਸਕਦੀ ਹੈ? ਇਹ ਸੰਭਾਵਨਾ ਤੋਂ ਵੀ ਅਣਦੇਖੀ ਨਹੀਂ ਕੀਤੀ ਜਾ ਸਕਦੀ, ਇਹ ਨਤੀਜੇ ਇਸ ਗੱਲ ਵੱਲ ਵੀ ਇਸ਼ਾਰਾ ਕਰਦੇ ਆ, ਬੇਸ਼ੱਕ ਦੋਵੇਂ ਪਾਰਟੀਆਂ ਹਾਰ ਗਈਆਂ
ਜੀ।
ਇਹ ਦੂਜੇ ਨੰਬਰ 'ਤੇ ਆਉਣ ਵਾਲੇ ਜੀ ਭਾਰਤ ਭੂਸ਼ਣ ਆਸੂ, ਜਿਹੜੇ ਓਵਰ ਕੋਨਫੀਡੈਂਸ ਬਹੁਤ ਸੀ, ਉਹਨਾਂ ਦਾ ਓਵਰ ਕੋਨਫੀਡੈਂਸ, ਅਤੇ ਇੱਕ ਗਰੁੱਪ ਹੀ ਉੱਥੇ ਆਪਾਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਚਰਨਜੀਤ ਚੰਨੀ, ਰਾਣਾ ਗੁਰਜੀਤ, ਪ੍ਰਗਟ ਸਿੰਘ, ਇਹ ਵੀ ਟੀਮ ਨੇ ਮੋਰਚਾ ਸਾਂਭਿਆ ਵਾ ਸੀ। ਇਹਨਾਂ ਨੇ ਨਾ ਉੱਥੇ ਬੈਂਸ ਬ੍ਰਦਰ ਨੇੜੇ ਆਉਣ ਦਿੱਤੇ, ਨਾ ਪ੍ਰਤਾਪ ਬਾਜਵਾ ਨੇੜੇ ਆਉਣ ਦਿੱਤਾ, ਨਾ ਰਾਜਾ ਬੜਿੰਗ ਨੇੜੇ ਆਉਣ ਦਿੱਤਾ, ਅਤੇ ਇਹਨਾਂ ਨੇ ਕਿਹਾ ਵੀ ਅਸੀਂ ਆਪਣੇ ਦਮ 'ਤੇ ਨਾ ਪਾਤ ਪੁੱਛਣਾ ਸੀ, ਰਾਜਾ ਬੜਿੰਗ ਨੂੰ ਮਿਲੇ, ਘਰੇ ਵੀ ਜਾਇਆ ਉਹਨੇ, ਉੱਥੇ ਲੁਧਿਆਣੇ 'ਚ ਵੀ ਮੀਟਿੰਗਾਂ ਕਰ ਲਈਆਂ, ਉਹ ਤੋਂ ਬਾਅਦ ਨਾ ਹੀ ਮਤਲਬ ਕਿ ਬੈਂਸ ਨੂੰ, ਬ੍ਰੈਂਸ ਬ੍ਰਦਰ ਨੂੰ ਨਾਲ ਲਿਆ। ਸੋ ਇੱਕ ਤਰ੍ਹਾਂ ਨਾਲ ਉਹਨਾਂ ਦਾ ਈਗੋ, ਉਹਨਾਂ ਦਾ ਹੰਕਾਰ, ਉਹਨਾਂ ਦਾ ਓਵਰ ਕੋਨਫੀਡੈਂਸ ਉਹਨਾਂ ਨੂੰ ਲੈ ਬੈਠਿਆ। ਦੂਸਰਾ, ਕਾਂਗਰਸ ਨੇ ਇੱਕ ਦਿਖਾਤਾ ਕਿ ਜੋ ਮਰਜ਼ੀ ਹੋ ਜਾਵੇ ਅਸੀਂ ਆਪਣੇ ਲੈਣ ਦੇ ਪੱਕੇ ਹਾਂ, ਹਾਰੀਏ ਚਾਹੇ 10 ਵਾਰ ਅਤੇ ਚਾਹੇ 1,000 ਵਾਰ, ਆਪਾਂ ਮਿਲ ਕੇ ਨਹੀਂ ਤੁਰਨਾ
ਜੀ।
ਕਾਂਗਰਸ ਦੀ ਹਾਰ ਉਹਨਾਂ ਦੀ ਪੁਰਾਣੀ ਰਵਾਇਤ ਦਾ ਹਿੱਸਾ ਹੈ ਕਿ ਉਹ ਇੱਕ ਨਹੀਂ ਹੋ ਸਕਦੇ। ਹੁਣ ਕੀ ਇਕੱਲੀ ਗਲਤੀ ਇਧਰਲੀ ਟੀਮ ਦੀ ਉਹ ਹੈ ਜਾਂ ਪ੍ਰਤਾਪ ਬਾਜਵਾ ਤੇ ਰਾਜਾ ਵੜਿੰਗ ਵੀ ਜਵਾਬ ਦੇ ਵੀ ਤੁਸੀਂ ਪਾਰਟੀ ਦੇ ਪ੍ਰਧਾਨ ਹੋ ਰਾਜਾ ਵੜਿੰਗ ਨੂੰ ਪੁੱਛੇ ਕਿ ਜੇ ਪ੍ਰਧਾਨ ਨੂੰ ਇਹ ਕਿਸੇ ਨੂੰ ਮਨਾਉਣਾ ਪਵੇ ਫਿਰ
ਜੀ
ਕੰਮ ਕੀ ਚੱਲੂ
ਜੀ
ਠੀਕ ਹੈ
ਜੀ
ਨਾ
ਜੀ
ਤੇ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਆਪਣੇ ਆਪ ਨੂੰ ਹੁਣੇ 2027 ਦਾ ਮੁੱਖ ਮੰਤਰੀ ਸਮਝੀ ਫਿਰਦੇ ਆ ਤੇ ਤੁਸੀਂ ਆਪਣੀ ਪਾਰਟੀ ਨੂੰ ਨਾਲ ਨਹੀਂ ਰੱਖ ਸਕਦੇ ਤੁਸੀਂ ਪੰਜਾਬ ਨੂੰ ਨਾਲ ਕੀ ਰੱਖੋਗੇ ਸੋ ਇਸ ਲਈ ਮੈਨੂੰ ਤਾਂ ਇਹ ਲੱਗਦਾ ਕਿ ਭਾਰਤ ਭੂਸ਼ਣ ਆਸ਼ੂ ਬੇਸ਼ੱਕ ਚੋਣ ਹਾਰ ਗਏ ਉਹ ਇਹਨਾਂ ਦੀ ਫੁੱਟ ਚੋਂ ਹਾਰੇ ਨੇ ਆਪਣੀ ਗਲਤੀਆਂ ਚੋਂ ਹਾਰੇ ਨੇ ਪਰ ਸ਼ਾਇਦ ਇਹਦਾ ਇਹਦਾ ਨਜ਼ਲਾ ਕਿਤੇ ਪ੍ਰਤਾਪ ਬਾਜਵਾ ਤੇ ਰਾਜਾ ਵੜਿੰਗ ਦੇ ਨਾਲ ਡਿੱਗ ਜਾਵੇ
ਜੀ
ਉਹਨਾਂ ਲਈ ਜ਼ਰੂਰ ਖਤਰੇ ਦੀ ਘਾਟੀ ਜੇ 2027 ਦਾ ਸੈਮੀਫਾਈਨਲ ਸੀ ਫਿਰ ਸੈਮੀਫਾਈਨਲ ਹਾਰਨ ਤੋਂ ਬਾਅਦ ਕਪਤਾਨ ਕਪਤੂਨ ਵਾਈਸ ਕਪਤਾਨ ਕੋਚ ਕੋਚ ਜੇ ਖਾਤੇ ਬਦਲੇ ਜਾਂਦੇ ਹੁੰਦੇ ਆ
ਜੀ
ਸੋ ਜਦੋਂ ਤੁਸੀਂ ਫਾਈਨਲ ਖੇਡਣ ਜੋਗੇ ਹੀ ਨਹੀਂ ਗਏ ਫਿਰ ਤਾਂ ਟੀਮ 'ਚ ਫਿਰ ਸ਼ੁਭਮ ਗਿੱਲ ਵਰਗਾ ਬਣਾਉਣਾ ਪੈਂਦਾ ਕਈ ਵਾਰ
ਜੀ
ਸੋ ਇਸ ਲਈ ਇੱਥੇ ਪਤਾ ਨਹੀਂ ਹੁਣ ਕਿਹੜਾ ਸ਼ੁਭਮ ਗਿੱਲ ਨਾ ਆ ਜਾਵੇ ਕੋਈ
ਜੀ
ਸੋ ਇਹਦਾ ਮਤਲਬ ਕਾਂਗਰਸ ਦਾ ਖੇਡ ਤਾਂ ਖਰਾਬ ਆ ਹਾਂ ਆਮ ਆਦਮੀ ਪਾਰਟੀ ਦੀ ਜਿੱਤ ਹੈ ਜਿੱਥੇ ਉਹਦੇ ਵਿੱਚ ਬਿਜਲੀ ਦਾ ਰੋਲ ਅਜੇ ਵੀ ਹੈਗਾ
ਜੀ
ਜਿੱਥੇ 1000 ਦੀ ਆਸ ਅਜੇ ਵੀ ਹੈਗੀ ਜਿੱਥੇ ਭਗਵੰਤ ਮਾਨ ਦਾ ਅਜੇ ਵੀ ਕਰੇਜ਼ ਹੈਗਾ
ਜੀ
ਜਿੱਥੇ ਉਦਯੋਗਪਤੀ ਹਮੇਸ਼ਾ ਆਪਣੇ ਮਸਲਿਆਂ ਨੂੰ ਧਿਆਨ 'ਚ ਰੱਖ ਕੇ ਵੋਟ ਪਾਉਂਦਾ ਉਹਦਾ ਪ੍ਰਗਟਾਵਾ ਹੈਗਾ ਇਸ ਜਿੱਤ ਦੇ ਵਿੱਚ ਉੱਥੇ ਰਾਸ਼ਨ ਵਾਲੇ ਟਰੱਕ ਐਂ ਸਰਕਾਰੀ ਡੀਪੂ ਵਾਲਿਆਂ ਦੀ ਨਿਭਾਈ ਸੇਵਾ ਪੁਲਿਸ ਤੰਤਰ ਦੀ ਪੂਰੀ ਤਾਕਤ ਮਸ਼ੀਨਰੀ ਦੀ ਪੂਰੀ ਦੁਰਵਰਤੋਂ ਇਹਨਾਂ ਸੌਦੇਬਾਜ਼ੀ ਖਰੀਦੋ ਫਰੋਖਤ ਸਾੜੀਆਂ ਸੂਟਾਂ ਸਭ ਦਾ ਯੋਗਦਾਨ ਵੀ ਬਰਾਬਰ ਹੈਗਾ ਸੋ ਪੂਰੀਆਂ ਸ਼ਕਤੀਆਂ ਨਾਲ ਲੜੀ ਆਮ ਆਦਮੀ ਪਾਰਟੀ ਦੇ ਵਿੱਚੋਂ ਇਹ ਜਿੱਤ ਮਿਲੀ ਹੈ ਚਾਹੇ ਉਹ 10,000 ਵਾਲੀ ਹੋ
ਜੀ
ਮਤਲਬ ਆਪਾਂ ਪਹਿਲਾਂ ਵੀ ਕਹਿੰਦੀ ਕਿ ਜਿੰਨੀ ਤਾਕਤ ਕਿਉਂਕਿ ਉਹੀ ਜੀ ਜਿੱਤ ਨਹੀਂ ਹੈ ਪਰ ਜਿੱਤ ਜਿੱਤ ਹੁੰਦੀ ਹੈ ਅਗਲੇ ਕਹਿੰਦੇ ਲਓ ਜੀ ਜਿੱਤ ਲਈ ਅਸੀਂ 2027 ਤੱਕ ਕਹਿਣ ਨੂੰ ਹੈ ਕਿ ਅਸੀਂ ਜੀ 2027 ਦੇ ਸਾਈਂ ਪਰ ਜਿੱਤ ਲਿਆ ਇਹਦਾ ਮਤਲਬ ਹੁਣ ਕਾਂਗਰਸ ਅਕਾਲੀ ਦਲ ਬੀਜੇਪੀ ਇਹ ਸੋਚ ਕੇ ਚੱਲੇ ਕਿ ਜਿੰਨਾ ਇਹ ਮੰਨਿਆ ਜਾ ਰਿਹਾ ਕਿ ਇਹਨਾਂ ਦੇ ਖਿਲਾਫ ਮਾਹੌਲ ਆ ਉਹਨਾਂ ਖਿਲਾਫ਼ ਮਾਹੌਲ ਨਹੀਂ ਹੈ ਚਾਹੇ ਚਿੰਤਾ ਤੇਰਾ ਜਿੰਨੀ ਮਰਜ਼ੀ ਚਿੰਤਾ ਪ੍ਰਗਟਾਉਂਦੀਆਂ ਹੋਣ
ਜੀ ਅੱਛਾ ਦੀਪਕ ਜੀ, ਜਿਵੇਂ ਤੁਸੀਂ ਹੁਣ ਇੱਕ ਗੱਲ ਕੀਤੀ ਲੁਧਿਆਣੇ ਵਾਲੀ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਨੇ ਜਿੱਤੀ, ਗੁਜਰਾਤ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਦਾ ਕੋਈ ਆਧਾਰ ਇੰਨਾ ਮਜ਼ਬੂਤ ਨਹੀਂ ਉੱਥੇ ਵਾਲੀ ਜ਼ਿਮਨੀ ਚੋਣ ਵੀ ਜਿੱਤ ਗਏ। ਜੇ ਪਿਛਲੇ ਸਾਲਾਂ ਦੇ ਵਿੱਚ ਹੋਈਆਂ ਜ਼ਿਮਨੀ ਚੋਣਾਂ ਦੇ ਵਿੱਚ ਵੇਖੀਏ ਆਮ ਆਦਮੀ ਪਾਰਟੀ ਦਾ ਸਕੋਰ ਕਾਰਡ ਤੇ ਕਿਹੋ ਜਿਹਾ ਜੀ?
ਦੇਖੋ 2022 ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ 'ਚ ਸਰਕਾਰ 'ਚ ਆਉਂਦੀ ਹੈ
ਜੀ,
ਅਤੇ 2022 ਤੋਂ ਬਾਅਦ 8 ਜ਼ਿਮਨੀ ਚੋਣਾਂ ਹੋਈਆਂ ਆਉਂਦੀ ਹੈ ਜੀ, 8 'ਚੋਂ 6 ਆਮ ਆਦਮੀ ਪਾਰਟੀ ਜਿੱਤੀ ਹੈ, 2 ਹਾਰੀ ਹੈ। ਪਹਿਲਾ ਝਟਕਾ ਤਾਂ ਸਰਕਾਰ ਬਣਦੇ ਹੀ ਲੱਗ ਗਿਆ ਸੀ ਜਦੋਂ ਭਗਵੰਤ ਮਾਨ ਵਾਲੀ ਐਮ ਪੀ ਵਾਲੀ ਸੀਟ ਹਾਰ ਗਈ ਸੀ,
ਜੀ
ਭਗਵੰਤ ਮਾਨ ਦੇ ਐਮ ਪੀ ਵਾਲੇ ਅਹੁਦੇ ਤੋਂ ਅਸਤੀਫਾ ਦੇ ਕੇ ਐਮ ਐਲ ਏ ਦੀ ਚੋਣ ਜਿੱਤਣ ਕਰਕੇ ਉਹ ਮੁੱਖ ਮੰਤਰੀ ਬਣ ਗਏ ਅਤੇ ਸੰਗਰੂਰ ਲੋਕ ਸਭਾ ਸੀਟ ਖਾਲੀ ਹੋ ਗਈ ਅਤੇ ਸਿੱਧੂ ਮੂਸੇਵਾਲਾ ਕਤਲ ਇਹਨਾਂ ਅਮਨ ਕਾਨੂੰਨ ਦੀ ਸਥਿਤੀ ਅਤੇ ਇੱਕੋ ਦਮ ਅਤੇ ਓਵਰ ਕੋਨਫੀਡੈਂਸ ਭਗਵੰਤ ਮਾਨ ਨੂੰ ਕਿਹਾ ਹੁਣ ਤਾਂ ਜਿਹਨੂੰ ਵੀ ਖੜਾ ਕਰ ਦਾਂਗੇ ਉਹ ਜਿੱਤ ਜੂਗਾ ਸੋ ਕਿ ਸਾਡੇ ਤਾਂ 92 ਐਮ ਐਲ ਏ ਜਿਤਾ ਤੇ ਲੋਕਾਂ ਨੇ ਆਈ ਜਿਹਨਾਂ ਨੂੰ ਜਾਣਦੇ ਕਿ ਨਹੀਂ ਸੀ ਸੋ ਉਹ ਅਤੇ ਉਹਦੇ ਵਿੱਚੋਂ ਸਿਮਰਜੀਤ ਮਾਨ ਪਹਿਲੀ ਚੋਣ ਜਿੱਤ ਗਏ
ਜੀ।
ਉਸ ਤੋਂ ਬਾਅਦ ਫਿਰ ਜਲੰਧਰ ਲੋਕ ਸਭਾ ਸੀਟ ਆ ਗਈ ਜਦੋਂ ਕਾਂਗਰਸ ਦੇ ਹਨਾ ਚੌਧਰੀ ਹੋਰਾਂ ਦਾ ਦੇਹਾਂਤ ਹੋ ਜਾਂਦਾ ਉਹਨਾਂ ਦੀ ਧਰਮ ਪਤਨੀ ਨੂੰ ਚੋਣ ਲੜਾਈ ਜਾਂਦੀ ਹੈ ਅਤੇ ਪਰ ਉਹ ਨਹੀਂ ਜਿੱਤ ਪਾਉਂਦੇ ਅਤੇ ਆਮ ਆਦਮੀ ਪਾਰਟੀ ਉੱਥੋਂ ਸੀਟ ਕੱਟ ਪੇ ਲੈ ਜਾਂਦੀ ਹੈ ਚਾਹੇ ਉਹ ਜ਼ਿਮਨੀ ਚੋਣ ਸੀ। ਉਸ ਤੋਂ ਬਾਅਦ ਫਿਰ ਜਲੰਧਰ ਬੈਸਟ ਵਾਲੀ ਵਿਧਾਨ ਸਭਾ ਚੋਣ ਆ ਜਾਂਦੀ ਹੈ ਜਿਹਦੇ ਵਿੱਚ ਸਰਕਾਰ ਇਹ ਜਲੰਧਰ ਜਾ ਕੇ ਬੈਠ ਗਈ ਸੀ ਫਿਰ ਭਗਤ ਹੋਰਾਂ ਨੂੰ ਜਿਤਾ ਕੇ ਲਿਆਏ ਅਤੇ ਮੰਤਰੀ ਬਣਾਇਆ ਸੋ ਉਹ ਵੀ ਆਮ ਆਦਮੀ ਪਾਰਟੀ ਜਿੱਤਦੀ ਹੈ। ਉਹ ਤੋਂ ਬਾਅਦ ਫਿਰ ਲੋਕ ਸਭਾ ਚੋਣਾਂ ਆ ਗਈਆਂ ਅਤੇ 4 ਐਮ ਐਲ ਏ ਐਮ ਪੀ ਬਣ ਗਏ ਉਹ 4 ਐਮ ਐਲ ਏ ਜਦੋਂ ਐਮ ਪੀ ਬਣੇ ਤਾਂ ਚਾਰੇ ਹਲਕਿਆਂ ਦੇ ਵਿੱਚ ਜ਼ਿਮਨੀ ਚੋਣ ਹੋਈ ਚੱਬੇਵਾਲ ਆਮ ਆਦਮੀ ਪਾਰਟੀ ਲੈ ਗਈ ਚਾਹੇ ਦਲ ਬਦਲੀ ਸੀ ਇੱਧਰ ਲਿਆਉਂਦਾ ਸੀ ਚੱਬੇਵਾਲ ਹੋਰਾਂ ਨੂੰ ਉਹ ਹੀ ਖਰਾਬ ਹੋ ਜਾਂਦਾ ਸੋ ਉਹ ਤੋਂ ਬਾਅਦ ਡੇਰਾ ਬਾਬਾ ਨਾਨਕ ਆਮ ਆਦਮੀ ਪਾਰਟੀ ਐਮ ਐਲ ਏ ਸੀਟ ਲੈ ਗਈ ਗਿੱਦੜਬਾਹਾ ਚਾਹੇ ਉਹ ਜਿਹਨਾਂ ਨੂੰ ਕਹਿੰਦੇ ਹੁੰਦੇ ਸੀਗੇ ਟਰਾਂਸਪੋਰਟ ਮਾਫੀ ਉਹਨਾਂ ਨੂੰ ਨਾਲ ਲਿਆ ਕੇ ਇਨਸਾਈਲ ਲੜਾਉਣਾ ਪਿਆ ਡਿੱਗੀ ਢਿੱਲੋਰਾਂ ਨੂੰ ਹੈ ਨਾ ਉਹ ਵੀ ਚੋਣ ਜਿੱਤ ਗਏ ਤੇ ਆਮ ਆਦਮੀ ਪਾਰਟੀ 4 ਵਿਧਾਨ ਸਭਾ ਸੀਟਾਂ 'ਚੋਂ 3 ਵਿਧਾਨ ਸਭਾ ਦੀ ਜਿਮਨੀ ਚੋਣ ਜਿੱਤ ਗਈਆਂ ਪਰ ਬਰਨਾਲਾ ਜਿਹਨੂੰ ਆਪਣਾ ਇੱਕ ਗੜ੍ਹ ਮੰਨਦੇ ਆ ਜਿਵੇਂ ਸੰਗਰੂਰ ਇਹਨਾਂ ਦਾ ਗੜ੍ਹ ਸੀ
ਜੀ
ਉਵੇਂ ਬਰਨਾਲਾ ਇਹਨਾਂ ਦਾ ਗੜ੍ਹ ਸੀ ਉਹ ਬਰਨਾਲਾ ਉੱਥੋਂ ਮੀਥੇਅਰ ਜਿੱਥੋਂ ਮਤਲਬ ਕਿ ਐਮ ਪੀ ਬਣ ਕੇ ਗਏ ਸੀ ਉਹ ਸੀਟ ਖਾਲੀ ਹੋਈ ਸੀ ਉੱਥੋਂ ਜੀ ਆਮ ਆਦਮੀ ਪਾਰਟੀ ਫਿਰ ਹਾਰ ਗਈ ਸੋ ਇਸ ਤਰ੍ਹਾਂ 2 ਸੀਟਾਂ ਇਹ ਹਾਰੇ ਨੇ ਅਤੇ ਉਹ ਤੋਂ ਬਾਅਦ ਹੁਣ ਜਿਹੜੀ ਲੁਧਿਆਣਾ ਪੱਛਮੀ ਹੈ ਇਹ ਫਿਰ ਜਿੱਤੇ ਨੇ 8 ਜ਼ਿਮਨੀ ਚੋਣਾਂ ਹੋਈਆਂ ਨੇ 2022 ਤੋਂ ਬਾਅਦ ਜਿਹਦੇ ਵਿੱਚੋਂ 6 ਜ਼ਿਮਨੀ ਚੋਣਾਂ ਆਮ ਆਦਮੀ ਪਾਰਟੀ ਜਿੱਤੀ ਹੈ 2 ਹਾਰੀ ਹੈ।
ਦੀਪਕ ਜੀ ਇਹ ਦੱਸਿਓ ਸ਼ੰਭੂ ਮੋਰਚੇ ਵਾਲੇ ਪਾਸਿਓਂ ਖਬਰ ਇਹ ਕਿਹਾ ਕਿ 20 ਲੱਖ ਆਏ 20 ਲੱਖ ਖਰਚੇ, ਇਸ ਲੇਖੇ ਜੋਖੇ ਦਾ ਹੋਰ ਵੇਰਵਾ ਕੀ ਹੈ ਜੀ?
ਬਿਲਕੁਲ ਜੀ ਸ਼ੰਭੂ ਮੋਰਚਾ ਜਿਹੜਾ करीब करीब 400 दिन तो उपर चलिया सी, 401 दिन जिहड़ा हाल ही च फिर सरकार ने जबरदस्ती चुकाया है ना। एक खनौरी चल रहा सी, शंभू चल रहा सी, उहदे विचों शंभू मोर्चे वाले ने अपने हिसाब किताब जनतक कीते ने, कहा चुको जी साडा हिसाब किताब असीं जनतक कर दीए। पर हिसाब किताब बिल्कुल उवें ही है जी जिवें बैलेंस शीट पढ़ते हाँ समझते हाँ, जां इह तय हुंदा ना कि उहनूं बराबर करना ही करना ठीक है ना, उहदे विच जे प्रॉफिट पाओ लॉस पाओ कुछ पाओ उहनूं बराबर लिआउणा।
जी
सो ये लगभग उवें दा ही है कि जी साडे कोल 20 लाख आया, 20 लख खर्च लिया तो था बराबर दा बराबर। असल
जी
की है कि शंभू मोर्चे वालों बकायदा तौर पर उन्हों के जोड़े दो खजानची सके, जिन्हों किसान आगू दिलबाग सिंह हरीगढ़ से है ना गुर अमनीत सिंह मांगठ, इन्ह दोवों ने बकायदा तौर पर जोड़ा मोर्चा चलिया 10 तो 1 दिन, ये सिर्फ शंभू का खनौरी का नहीं है, मैं फिर दस दया।
जी
तो वो उन्होंने वो बेरवे जारी किए हैं कि 13 फरवरी 2024 तो शंभू बॉर्डर के उत्ते जोड़ा मोर्चा सेगा, इस सब के दरमियान साडे कोल वक्खो वक्ख पंजाब तो बाहरों किसान जथेबंदियां वालों, किसान आगुआ वालों, पिंडां दे सधारण किसानां वालों, होर भाईचारियां वालों जिन्हें भी सहयोग पाया, वो नगद राशि सानू जिहड़ी मतलब के जां किसी होर स्रोतों के राही नगदी दे च बदली, वो कुल जिहड़ी आई राशि वो सी 20,58,254 रुपये।
जी
तो कहिंदे कि इस चले 401 दिन चले मोर्चे दौरान जिहड़ा कुल खर्च आया वो आया जी 20,56,520 रुपये। सो इंज मतलब कि तुसीं कह सकदे हो कि जे 20,56,520 खर्च लिया ते 20,58,254 आया सी तां पिछे बचिया जी सारा कहिंदे कि 1,734 रुपये।
जी
सो ये हुण 1,734 रुपये बचता जी, स्विटरलैंड हिसाब किताब दिता वख-वख ग्रुपां च इहनूं जनता कर दिता, हुण लोक चर्चा करी जाते।
जी दीपक जी, समा देने लई तुहाडा बहुत बहुत धन्नवाद। कल नूं फिर गल करदे हां जी, बहुत मेहरबानी, सत श्री अकाल।
बहुत बहुत शुक्रिया, सत श्री अकाल।